ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਜਪੋ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਬੈਠਾ ਹੋਵੇ ਕਰੋੜਾਂ ਪਤੀ ਬੈਠਾ ਹੋਵੇ ਇਹ ਜਿੰਨੀਆਂ ਵਸਤੂਆਂ ਦੇ ਨਾਂ ਆਣਗੇ ਨਾ ਕੋਈ ਚੀਜ਼ ਬਾਜ਼ਾਰੋਂ ਲੱਖਾਂ ਰੁਪਏ ਦੇ ਕੇ ਵੀ ਇਹ ਮੁੱਲ ਨਹੀਂ ਮਿਲੇਗੀ ਜਿੰਨੀਆਂ ਵਸਤੂਆਂ ਆਣਗੀਆਂ ਖੇਮ ਸ਼ਾਂਤ ਰਿੱਧ ਨਉ ਨਿੱਦ ਖੇਮਾ ਮੁੱਲ ਨਹੀਂ ਮਿਲਦੀ ਸ਼ਾਂਤੀ ਮੁੱਲ ਨਹੀਂ ਮਿਲਦੀ ਰਿੱਧ ਨਵ ਨਿੱਧ ਮੁੱਲ ਨਹੀਂ ਮਿਲਦੀ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਵਿਦਿਆ ਮੁੱਲ ਨਹੀਂ ਮਿਲਦੀ ਤਪ ਮੁੱਲ ਨਹੀਂ ਮਿਲਦਾ ਯੋਗ ਮੁੱਲ ਨਹੀਂ ਮਿਲਦਾ ਪ੍ਰਭੂ ਧਿਆਨ ਮੁੱਲ ਨਹੀਂ ਮਿਲਦਾ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮੱਧ ਸਗਲ ਤੇ ਉਧਾਰ ਸੁੰਦਰ ਚਤਰ ਤਤ ਕਾ ਬੇਤਾ ਸੁੰਦਰਤਾ ਮੁੱਲ ਨਹੀਂ ਮਿਲਦੀ ਚਤਰ ਤਤ ਕਾ ਬੇਤਾ ਸਮਦਰਸੀ ਏ ਦ੍ਰਿਸ਼ਟੇ ਤਾਂ ਦ੍ਰਿਸ਼ਟੀ ਸਮਦਰਸੀ ਬਣ ਜੇ ਮੁੱਲ ਨਹੀਂ ਮਿਲਦੀ। ਗੁਰੂ ਅਰਜਨ ਦੇਵ ਸਾਰੀਆਂ ਦਾਤਾਂ ਗਿਣ ਕੇ ਫਿਰ ਕੀ ਕਹਿੰਦੇ ਨੇ, ਇਹ ਫਲ ਤਿਸ ਜਨ ਕੇ ਮੋਹ ਭਨੇ, ਇਹ ਫਲ ਤਿਸ ਜਨ ਕੇ ਮੋਹ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਇਹ ਸਾਰੇ ਫਲ ਉਹਨੂੰ ਮਿਲਦੇ ਨੇ ਜਿਹਨੇ ਗੁਰੂ ਨਾਨਕ ਦਾ ਬਚਨ ਕੋਈ ਮਨ ਕਰਕੇ ਸੁਣ ਲਿਆ। ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਧੰਨ ਗੁਰੂ ਨਾਨਕ ਦੇਵ ਜੀ, ਸਾਰੀ ਸੰਗਤ ਬੋਲੋ। ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ,
ਧੰਨ
ਗੁਰੂ ਨਾਨਕ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਜੀ, ਕਰਨ ਕਰਾਵਨ ਸਰਨ ਪਰਿਆ, ਕਰਨ ਕਰਾਵਨ ਸਰਨ ਪਰਿਆ, ਗੁਰ ਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ, ਮਿਟਿਆ ਅੰਧੇਰਾ ਚੰਦ ਚੜਿਆ, ਸਤਿਗੁਰ ਬਾਜ ਨਾ ਬੂਜੀਏ, ਜਿਚਰ ਧਰੇ ਨਾ ਪ੍ਰਭ ਅਵਤਾਰਾ, ਜਿਚਰ ਧਰੇ ਨਾ ਪ੍ਰਭ ਅਵਤਾਰਾ, ਸਤਿਗੁਰ ਬਾਜ ਨਾ ਬੂਜੀਏ, ਸਤਿਗੁਰ ਬਾਜ ਨਾ ਬੂਜੀਏ, ਸੱਚਾ ਸ਼ਾਹ ਜਗਤ ਵਣ ਜਾਰਾ, ਗੁਰ ਪਰਮੇਸ਼ਰ ਇੱਕ ਹੈ, ਸੱਚਾ ਸ਼ਾਹ ਚੜੇ ਸੂਰ
लग भव जल पार उतारा सत गुर बाज न बूझिए सत गुर जचर तरे ना प्रभ शाओ जगत वण जारा चढ़े सूर मिट जाए अंधारा सत गुर बाज न बूझिए सत सत सतगुरु बाज न बूझिए स
ਸਤਿਗੁਰ ਬਾਜ ਨਾ ਬੂਝੀਏ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਨਾ ਬੂਝੀਏ ਸਤਿਗੁਰ ਬਾਜ ਨਾ ਬੂਝੀਏ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਸਤਿਗੁਰ ਬਾਜ ਨਾ ਬੂਝੀਏ ਨਾ ਬੂਝੀਏ ਪੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ ਨਾ ਬੂਝੀਏ ਸਤਿਗੁਰ ਬਾਜ ਨਾ ਬੂਝੀਏ ਨਾ ਬੂਝੀਏ ਜੇ ਸੌ ਚੰਦਾ ਯੁਗ ਵੇ ਸੂਰਜ ਚੜੇ ਹਯਾਰ ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਨਾ ਬੂਝੀਏ ਸਤਿਗੁਰ ਬਾਜ ਨਾ ਬੂਝੀਏ ਸਤਿਗੁਰ ਬਾਜ ਨਾ ਬੂਝੀਏ ਪੂਲੇ ਕੋ ਗੁਰ ਮਾਰਗ ਪਾਇਆ ਪੂਲੇ ਕੋ ਗੁਰ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਪੂਲੇ ਕੋ ਗੁਰ ਮਾਰਗ ਪਾਇਆ ਨਾ ਬੂਝੀਏ ਤਿਸ ਗੁਰ ਕੋ ਸਾ ਵਾਸ ਹੈ ਜਿਨ ਹਰ ਸੋਝੀ ਪਾਈ ਨਾ ਬੂਝੀਏ ਸਤਿਗੁਰ ਬਾਜ ਨਾ ਬੂਝੀਏ ਤਿਸ ਗੁਰ ਕੋ ਸਾ ਵਾਸ ਹੈ ਜਿਨ ਹਰ ਸੋਝੀ ਪਾਈ ਜਿਨ ਹਰ ਸੋਝੀ ਪਾਈ ਸੋਝੀ ਪਾਈ ਗੁਰੂ ਨਾਨਕ ਦੇ ਪਿਆਰ ਵਿੱਚ ਸਾਰੇ ਆਖੋ ਸਤਨਾਮ ਇੱਕ ਵਾਰੀ ਗੱਜ ਕੇ ਆਖੋ ਭਾਈ ਸਤਨਾਮ ਸਤਿਗੁਰ ਬਾਜ ਨਾ ਬੂਝੀ ਤਿਸ ਗੁਰ ਕੋ ਸਾਬਾਸ ਹੈ ਜਿਨ ਹਰ ਸੋਝੀ ਪਾਈ ਸੂਰਤ ਚ ਰਹਿੰਦੇ ਆ ਤੁਹਾਡਾ ਢਾਈ ਘੰਟੇ ਦਾ ਨਿਤਨੇਮ ਹੈ ਹਜ਼ੂਰ ਸਾਹਿਬ ਗਏ ਹੋ ਹੇਮਕੁੰਡ ਸਾਹਿਬ ਗਏ ਹੋ ਗੁਰੂ ਰਾਮਦਾਸ ਦੇ ਦਰ ਤੇ ਗਏ ਹੋ ਜੀ ਸਫ਼ਰ ਬੜਾ ਜੀ ਥਕਾਵਟ ਬੜੀ ਹੈ ਨੇਮ ਇੱਕ ਘੰਟਾ ਰਹਿ ਗਿਆ ਮਹਾਰਾਜ ਕਹਿੰਦੇ ਤੈਨੂੰ ਤੀਰਥ ਤੇ ਜਾਣ ਦੀ ਜਾਚ ਹੀ ਨਾ ਆਈ ਤੀਰਥਾਂ ਤੇ ਜਾਣ ਦੀ ਵੀ ਸੋਝੀ ਪਾਈ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸੋਝੀ ਪਾਈ ਸੋਝੀ ਪਾਈ ਜਿੰਨਾ ਨੇਮ ਤੇਰਾ ਸ਼ਹਿਰ ਚ ਰਹਿੰਦੇ ਆ ਦੁੱਗਣਾ ਤਿੱਗਣਾ ਹੋ ਜੇ ਤੀਰਥ ਤੇ ਗਿਆ ਤੇ ਤੇਰਾ ਤੀਰਥ ਤੇ ਜਾਣਾ ਵੀ ਪ੍ਰਵਾਹ
ਸੋਜੀ ਪਾਈ ਸੋਜੀ ਪਾਈ ਸਤਿਗੁਰ ਬਾਜ ਨਾ ਬੂਜੀਏ ਨਾ ਬੂਜੀਏ
ਜੇ ਦੂਜਾ ਮਸਲਾ ਬਣਿਆ
ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ
ਬਾਬੇ ਵਰਗੀ ਸੋਝੀ ਕੋਈ ਨਾ ਦੇ ਸਕਿਆ ਉਹ ਕਹਿੰਦੇ ਇੱਕ ਨੂੰ ਹੀ ਕਹਿਣਗੇ ਜਾਂ ਹਿੰਦੂ ਨੂੰ ਵੱਡਾ ਕਹਿਣਗੇ ਜਾਂ ਮੁਸਲਮਾਨ ਨੂੰ ਦੇਖਦੇ ਹਾਂ ਬਾਬਾ ਕਿਹਨੂੰ ਕਹਿੰਦਾ
ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ ਸੋਜੀ ਪਾਈ
ਜਿਹਦੇ ਕੋਲ ਸ਼ੁਭ ਅਮਲ ਉਹ ਵੱਡਾ ਹੈ ਜਿਹਦੇ ਕੋਲ ਸੱਚਾ ਸੁੱਚਾ ਜੀਵਨ ਹੈ ਉਹ ਵੱਡਾ ਹੈ ਗੱਜ ਕੇ ਆਖੋ ਸਤਨਾਮ
ਸਤਿਗੁਰ ਬਾਜ ਨਾ ਬੂਜੀਏ ਸੋਜੀ ਪਾਈ ਸੋਜੀ ਪਾਈ ਜੀ ਸੋਜੀ
ਹੋ ਸਕਦਾ ਇਹਨਾਂ ਬੀਬੀਆਂ ਚੋਂ ਕੋਈ ਵਰਤ ਰੱਖਦੀ ਹੋਵੇ ਇਹ ਵੀ ਸੋਝੀ ਪਾਈ
ਕਬੀਰ ਹਰ ਕਾ ਸਿਮਰਨ ਛੱਡ ਕੇ ਹੋਈ ਰੱਖੇ ਨਾਰ ਗਦਹੀ ਹੋਏ ਕੇ ਔਤਰੇ ਪਾਰ ਸਹੇ ਮਣ ਚਾਰ ਸੋਜੀ ਪਾਈ ਛੋਡੇ ਅੰਨ ਕਰੇ ਪਖੰਡ ਨਾ ਉਹ ਸਵਗਣ ਨਾ ਉਹ ਰੰਡ ਸੋਜੀ ਪਾਈ ਸਤਿਗੁਰ ਬਾਜ ਨਾ ਬੂਜੀਏ ਸੋਜੀ ਪਾਈ ਹਾਂਜੀ ਸੋਜੀ ਪਾਈ ਸੋਜੀ ਪਾਈ
ਜੇ ਗੱਲ ਜਨੇਊ ਦੀ ਆਈ ਇੱਕ ਗੱਲ ਯਾਦ ਰੱਖਿਓ ਜਨੇਊ ਦਾ ਖੰਡਨ ਨਹੀਂ ਕੀਤਾ ਨੌਵੇਂ ਜਾਮੇ 'ਚ ਜਨੇਊ ਦੀ ਖਾਤਰ ਸ਼ਹੀਦੀ ਦਿੱਤੀ ਸਿਰਫ ਜਨੇਊ ਦਾ ਮਤਲਬ ਸਮਝਾਇਆ
ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਏ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ
ਦਇਆ ਦੀ ਕਪਾ ਸੰਤੋਖ ਦਾ ਸੂਤਰ ਜੱਤ ਦੀਆਂ ਗੰਢਾਂ ਸੱਤ ਦੀਆਂ ਵੱਟਾਂ
ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ ਖਈ ਤਾਂ ਭਾਂਡੇ ਨਾ ਏ ਟੁੱਟੇ ਨਾ ਮਲ ਲੱਗੇ ਨਾ ਏ ਉਹ ਜਲੇ ਨਾ ਜਾਏ ਤਨ ਸੋ ਮਾਣਸ ਨਾਨਕਾ ਜੋ ਗੱਲ ਚੱਲੇ ਪਾਏ ਸਤਿਗੁਰ ਬਾਜ ਨਾ ਬੂਜੀਏ ਸਤਿਗੁਰ ਬਾਜ ਨਾ ਬੂਜੀਏ ਜਚਰ ਧਰੇ ਨਾ ਪ੍ਰਭ ਅਵਤਾਰਾ ਸਤਿ ਗੁਰਬਾਣੀ
ਵਾਰੀ ਫਿਰ ਆਖੋ ਸਤਨਾਮ। ਜੋ ਬਾਬੇ ਨੇ ਸਰੀਰ ਕਰਕੇ ਧਰਤੀ ਤੇ ਆ ਕੇ ਬੁਝਾਇਆ, ਸੋਝੀਆਂ ਬਖਸ਼ੀਆਂ, ਅੱਜ ਕੋਈ ਨਾ ਕੋਈ ਕਿਨਕਾ ਕਰ ਲੈ ਕੇ ਜਾਣਾ। ਤੁਹਾਡੀ ਜ਼ਿੰਦਗੀ 'ਚ ਕਦੀ ਵੀ ਕੋਈ ਦੁਚਿੱਤੀ ਬਣੇ, ਦੋ ਜਗ੍ਹਾ ਤੋਂ ਸੜਕ ਲੈ ਲਿਆ ਕਰੋ। ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਸੜਕ ਲੈ ਲਿਆ ਕਰੋ, ਇੱਕ ਗੁਰ ਇਤਿਹਾਸ ਤੋਂ ਸਹੀ ਸੜਕ ਮਿਲੇਗੀ। ਜਦੋਂ ਗੁਰੂ ਨਾਨਕ ਸਾਹਿਬ ਛੇਵੇਂ ਜਾਮੇ ਛੇਵੀਂ ਜੋਤ 'ਚ ਵਿਚਰੇ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਰੂਪ 'ਚ ਲਖਨਊ ਦਾ ਰਹਿਣ ਵਾਲਾ ਇੱਕ ਸਿੱਖ ਜਿਹਦਾ ਨਾਂ ਇਤਿਹਾਸ 'ਚ ਆਇਆ ਭਾਈ ਚੂੜ, ਸੰਗਤ ਸਮੇਤ ਦਰਸ਼ਨ ਕਰਨ ਆਇਆ ਲਖਨਊ ਤੋਂ ਅੰਮ੍ਰਿਤਸਰ। ਗੁਰੂ ਨਾਨਕ ਜਦੋਂ ਛੇਵੀਂ ਜੋਤ 'ਚ ਵਿਚਰੇ ਨੇ ਛੇਵੇਂ ਜਾਮੇ 'ਚ, ਇਹ ਲਖਨਊ ਤੋਂ ਆਇਆ ਹੋਇਆ ਭਾਈ ਚੂੜ ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਇੱਕ ਪ੍ਰਸ਼ਨ ਹੈ। ਦੱਸ ਭਾਈ ਚੂੜ, ਮਹਾਰਾਜ ਇੱਕ ਸੋਝੀ ਬਖਸ਼ੋ। ਦੱਸ ਭਾਈ ਚੂੜ, ਧਿਆਨ ਦੇਣਾ ਜੀ, ਕੀ ਪੁੱਛਿਆ? ਸੱਚੇ ਪਾਤਸ਼ਾਹ ਸਿੱਖੀ ਦਾ ਮੂਲ ਕੀ ਹੈ? ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਸਿੱਖੀ ਦਾ ਮੂਲ ਕੀ ਹੈ? ਇਹ ਜਦੋਂ ਮੈਂ ਇਤਿਹਾਸ ਪੜ੍ਹ ਰਿਹਾ ਸੀ ਤੇ ਦਾਸ ਦੇ ਦਿਲ ਚੋਂ ਨਿਕਲਦਾ ਪਿਆ ਸੀ, ਭਾਈ ਚੂੜ ਤੇਰਾ ਭਲਾ ਹੋਵੇ, ਤੂੰ ਇਹੋ ਜਿਹਾ ਪ੍ਰਸ਼ਨ ਕੀਤਾ ਕਿ ਸਾਨੂੰ ਵੀ ਕੁਝ ਦੇ ਗਿਆ। ਹੁਣ ਇੱਕ ਗੱਲ ਸਮਝ ਲੈਣਾ, ਮੂਲ ਕਹਿੰਦੇ ਨੇ ਮੁੱਢ ਨੂੰ, ਮੂਲ ਕਹਿੰਦੇ ਨੇ ਨੀਂਹ ਨੂੰ, ਮੂਲ ਕਹਿੰਦੇ ਨੇ ਸ਼ੁਰੂਆਤ ਨੂੰ, ਮੂਲ ਕਹਿੰਦੇ ਨੇ ਕੱਚੀ ਕਲਾਸ ਨੂੰ। ਇਹ ਨਹੀਂ ਗੱਲ ਦਿਮਾਗ 'ਚ ਰੱਖਣਾ ਵੀ ਸਿੱਖੀ ਦੀ ਕੱਚੀ ਕਲਾਸ ਕੀ ਹੈ, ਨੀਂਹ ਕੀ ਹੈ, ਮੁੱਢ ਕੀ ਹੈ, ਮੂਲ ਕੀ ਹੈ। ਇਸ ਗੁਰਦੁਆਰੇ 'ਚ ਬੈਠੇ ਵੈਸੇ ਲੈ ਆ, ਪਿੱਲਰ ਪਹਿਲੇ ਨਹੀਂ ਪਏ, ਛੱਤ ਪਹਿਲੇ ਨਹੀਂ ਪਈ, ਫਰਸ਼ ਪਹਿਲੇ ਨਹੀਂ ਪਏ, ਸਭ ਤੋਂ ਪਹਿਲੇ ਨੀਂਹ ਰੱਖੀ ਗਈ। ਜਦ ਕਿ ਆਪੋ ਸਤਨਾਮ, ਮੂਲ ਹੁੰਦੀ ਨਹੀਂ, ਮੁੱਢ, ਸ਼ੁਰੂਆਤ, ਕੱਚੀ ਕਲਾਸ। ਇੱਕ ਬੜਾ ਸੁੰਦਰ ਕੁਐਸਚਨ ਕੀਤਾ ਕਿ ਮਹਾਰਾਜ ਸਿੱਖੀ ਦਾ ਮੁੱਢ ਕੀ ਹੈ, ਮੂਲ ਕੀ ਹੈ, ਸ਼ੁਰੂਆਤ ਕੀ ਹੈ, ਕੱਚੀ ਕਲਾਸ ਕੀ ਹੈ, ਨੀਂਹ ਕੀ ਹੈ। ਕਹਿੰਦੇ ਜਦੋਂ ਗੁਰੂ ਨਾਨਕ ਛੇਵੇਂ ਜਾਮੇ 'ਚ ਵਿਚਰੇ ਨੇ, ਇਹ ਭਾਈ ਚੂੜ ਨੇ ਜਦੋਂ ਪ੍ਰਸ਼ਨ ਕੀਤਾ ਤੇ ਛੇਵੇਂ ਪਾਤਸ਼ਾਹ ਨੇ ਤਿੰਨ ਉਂਗਲਾਂ ਉੱਤੇ ਕੀਤੀਆਂ, ਤਿੰਨ ਉਂਗਲਾਂ, ਤੇ ਮੇਰੇ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਭਾਈ ਚੂੜ ਸਿੱਖੀ ਦੇ ਮੂਲ ਦੀਆਂ ਤਿੰਨ ਨਿਸ਼ਾਨੀਆਂ ਨੇ, ਤਿੰਨ ਨਿਸ਼ਾਨੀਆਂ। ਉਹ ਤਿੰਨ ਨਿਸ਼ਾਨੀਆਂ ਜੀ ਹੁਣ ਇੱਕ ਸਾਂਝੀ ਹੋ ਗਈ, ਦੋ ਹੋ ਗਈਆਂ, ਕੱਲ ਫਿਰ ਦੀਵਾਨ ਇਸ ਸਥਾਨ ਤੇ ਇਹੋ ਸ਼ਬਦ ਲੱਗੇਗਾ, ਗੁਰੂ ਸੇਵਾ ਲਏ ਇਹੋ ਪ੍ਰਕਰਨ ਚੱਲੇਗਾ, ਤੇ ਜਿਉਂ ਜਿਉਂ ਨਿਸ਼ਾਨੀਆਂ ਸਾਹਮਣੇ ਆਉਣ, ਹੱਥ ਜੋੜ ਕੇ ਬੇਨਤੀ ਜੇ ਆਪਣੇ ਆਪ ਨੂੰ ਥਰਮਾਮੀਟਰ ਲਾਣਾ, ਤੁਹਾਨੂੰ ਇੱਕਦਮ ਅੰਦਰ ਨਾਲ ਹੀ ਇਸ ਚੀਜ਼ ਦਾ ਅਨੁਭਵ ਹੋ ਜਾਏਗਾ ਕਿ ਆਹ ਨਿਸ਼ਾਨੀ ਦੀ ਖੁਸ਼ਬੂ ਮੇਰੇ 'ਚ ਹੈਗੀ ਹੈ ਕਿ ਨਹੀਂ। ਨਾ ਹੋਵੇ ਤਾਂ ਸਮਝ ਲੈਣਾ ਵੀ ਅਜੇ ਨੀਂਹ ਵੀ ਨਹੀਂ ਰੱਖੀ ਗਈ। ਆਖੋ ਸਤਨਾਮ। ਤਿੰਨ ਨਿਸ਼ਾਨੀਆਂ ਮੇਰੇ ਮਹਾਰਾਜ ਜੀ ਨੇ ਦੱਸੀਆਂ ਤੇ ਪਹਿਲੀ ਨਿਸ਼ਾਨੀ ਧਿਆਨ ਦੇਣਾ। ਦਾਸ ਬੋਲਣ ਲੱਗਾ, ਚੈੱਕ ਜ਼ਰੂਰ ਕਰਿਓ। ਤਾਂ ਹੀ ਲਾਭ ਆਉਣ ਦਾ, ਨਹੀਂ ਤਾਂ ਇੱਕ ਗੱਲ ਯਾਦ ਰੱਖਿਓ, ਸਫ਼ਰ ਜ਼ਿਆਦੇ ਨੇ। ਜਿੰਨੀ ਦੂਰੋਂ ਗੁਰੂ ਨੇ ਤੁਹਾਡੇ ਦਰਸ਼ਨ ਕਰਾਏ ਨੇ ਸਫ਼ਰ ਜ਼ਿਆਦਾ। ਬੜਾ ਲਾਲਚ ਹੁੰਦਾ ਕਿ ਆਇਆ ਸਰੋਤਾ ਜਿਹੜਾ, ਅਸੀਂ ਵੀ ਸਰੋਤੇ ਹੀ ਹਾਂ, ਅਸੀਂ ਸਾਰੇ ਰਲ ਕੇ ਗੁਰੂ ਦੀ ਹਜ਼ੂਰੀ 'ਚੋਂ ਕੁਝ ਨਾ ਕੁਝ ਖਰੀਦ ਕੇ ਜਾਈਏ। ਖਰੀਦ ਕੇ ਤਿੰਨ ਨਿਸ਼ਾਨੀਆਂ ਮਹਾਰਾਜ ਜੀ ਨੇ ਦੱਸੀਆਂ ਜੀ, ਅਤੇ ਪਹਿਲੀ ਨਿਸ਼ਾਨੀ ਦਾਸ ਬੋਲਣ ਲੱਗਾ, ਚੈੱਕ ਜ਼ਰੂਰ ਕਰਿਓ। ਛੇਵੇਂ ਪਾਤਸ਼ਾਹ ਨੇ ਤਿੰਨ ਉਂਗਲਾਂ ਉੱਤੇ ਕੀਤੀਆਂ ਅਤੇ ਕਹਿੰਦੇ ਤਿੰਨ ਨਿਸ਼ਾਨੀਆਂ ਸਿੱਖੀ ਦੇ ਮੂਲ ਦੀਆਂ, ਮੁੱਢ ਦੀਆਂ ਨੀ। ਅਤੇ ਪਹਿਲੀ ਨਿਸ਼ਾਨੀ ਦੱਸੀ ਜੀ, ਧਿਆਨ ਦੇਣਾ, ਮਨ ਨੀਵਾਂ ਰੱਖਣਾ ਅਤੇ ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਾ ਲੈਣੀ। ਆਖੋ ਸਤਨਾਮ। ਹੁਣ ਸਾਰੇ ਝਾਤੀ ਪਾਓ। ਇਹ ਖਜ਼ਾਨਾ ਜੇ ਮਿਲਿਆ ਕਿ ਨਹੀਂ, ਮਨ ਨੀਵਾਂ ਰੱਖਣਾ ਅਤੇ ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਾ ਲੈਣੀ। ਸਿੱਖ ਹੱਸੇ ਕੋਈ ਗੁਨਾਹ ਨਹੀਂ, ਹਸੰਦੇ ਆ, ਖਿਲੰਦੇ ਆ, ਖਵੰਦੇ ਆ, ਪਹਿਨੰਦੇ ਆ, ਵਿੱਚੇ ਹੋਵੇ ਮੁਕਤ। ਪਰ ਬਾਬਾ ਜੀ ਕਹਿੰਦੇ ਕਦੀ ਵੀ ਸਿੱਖ ਕਿਸੇ ਨੂੰ ਰੁਆ ਕੇ ਨਾ ਹੱਸੇ। ਆਖੋ ਸਤਨਾਮ। ਇੱਕ ਹੁੰਦਾ ਕਿਸੇ ਨੂੰ ਰੁਆ ਕੇ ਹੱਸਣਾ, ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਾ ਲੈਣੀ। ਪਹਿਲੀ ਨਿਸ਼ਾਨੀ ਮਨ ਨੀਵਾਂ ਰੱਖਣਾ, ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਨਾ ਲੈਣੀ। ਹੁਣ ਤਾਂ ਮੀਡੀਆ ਦਾ ਯੁੱਗ ਆ ਗਿਆ, ਟੈਲੀਵਿਜ਼ਨ ਤੋਂ ਜਿਹੜਾ ਦਰਬਾਰ ਸਾਹਿਬ ਦਾ ਪ੍ਰੋਗਰਾਮ ਆਉਂਦਾ ਤੁਸੀਂ ਵੇਖਦੇ ਹੋਵੋਗੇ, ਕਈ ਰੇਡੀਓ ਤੋਂ ਸੁਣਦੇ ਹੋਣਗੇ। ਸ਼੍ਰੀ ਦਰਬਾਰ ਸਾਹਿਬ ਅਰਦਾਸ ਵਿੱਚ, ਹਰ ਗੁਰਦੁਆਰੇ ਦੇ ਵਿੱਚ ਅਰਦਾਸ ਕਰਦਿਆਂ ਇਹ ਪਹਿਲੀ ਨਿਸ਼ਾਨੀ ਤੁਹਾਡੇ ਲਈ, ਸਭ ਦੇ ਲਈ ਮੰਗੀ ਜਾਂਦੀ ਹੈ, ਸਿੱਖਾਂ ਦਾ ਮਨ ਨੀਵਾਂ। ਗੱਜ ਕੇ ਆਖੋ ਸਤਨਾਮ। ਮਤ ਉੱਚੀ ਹੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇਹ ਵਾਹਿਗੁਰੂ ਕਿਰਪਾ ਕਰ ਸਿੱਖਾਂ ਦਾ ਮਨ ਨੀਵਾਂ, ਇਹ ਦਾਤ ਦਿਓ, ਮੰਗੀ ਜਾਂਦੀ। ਸਾਰੇ ਝਾਤੀ ਪਾਇਓ ਔਰ ਇੱਕ ਗੱਲ ਨੂੰ ਫੀਲ ਨਾ ਕਰਿਓ, ਜਿਹਦਾ ਮਨ ਨੀਵਾਂ ਨਹੀਂ, ਜਿਹਦੇ ਕੋਲ ਨਿਮਰਤਾ ਨਹੀਂ, ਉਹ ਇੱਕ ਗੱਲ ਜ਼ਰੂਰ ਦਿਮਾਗ 'ਚ ਰੱਖਣਾ ਕਿ ਗੁਰੂ ਨਾਨਕ ਦੇ ਘਰ ਵਿੱਚ ਉਹਦਾ ਅਜੇ ਜਨਮ ਨਹੀਂ ਹੋਇਆ। ਗੱਜ ਕੇ ਆਖੋ ਸਤਨਾਮ। ਜਨਮ ਨਹੀਂ ਹੋਇਆ ਕਿਉਂ? ਮੋਢੇ ਅਜੇ ਤੇਰੀ ਨੀਂਹ ਨਹੀਂ ਰੱਖੀ ਗਈ, ਅਜੇ ਤੇਰਾ ਜਨਮ ਹੀ ਨਹੀਂ ਹੋਇਆ ਜੇ ਨਿਮਰਤਾ ਨਹੀਂ। ਸਾਡੇ ਬੋਲਾਂ 'ਚ ਵੀ ਨਿਮਰਤਾ ਹੋਵੇ, ਪਹਿਰਾਵੇ 'ਚ ਵੀ ਨਿਮਰਤਾ ਹੋਵੇ, ਗੱਡੀ ਚਲਾਉਣ 'ਚ ਵੀ ਨਿਮਰਤਾ ਹੋਵੇ, ਤੁਰਨ 'ਚ ਵੀ ਨਿਮਰਤਾ ਹੋਵੇ, ਅਰਦਾਸ 'ਚ ਖਲੋਣ 'ਚ ਵੀ ਨਿਮਰਤਾ ਹੋਵੇ, ਸਾਡੀ ਕਰਨੀ 'ਚ ਵੀ ਨਿਮਰਤਾ ਹੋਵੇ, ਬੋਲਾਂ 'ਚ ਵੀ ਨਿਮਰਤਾ ਹੋਵੇ, ਇਹ ਵੀ ਜ਼ਰੂਰੀ ਜੀ। ਬੋਲਾਂ 'ਚ ਵੀ ਬਹੁਤ ਜ਼ਰੂਰੀ ਹੈ। ਜੇ ਬੋਲਾਂ 'ਚ ਵੀ ਨਿਮਰਤਾ ਨਹੀਂ ਆਈ, ਪਰਚਾ ਪਏਗਾ, ਪਰਚਾ ਪਏਗਾ। ਥੋੜ੍ਹੇ ਮਹੀਨਿਆਂ ਦੀ ਗੱਲ ਹੈ, ਮੇਰੇ ਮਹਾਰਾਜ ਜੀ ਨੇ ਅਮਰੀਕਾ ਸੇਵਾ ਲਈ ਇਸ ਗਰੀਬ ਜਥੇ ਤੋਂ 12-13 ਦਿਨ ਦਾ ਪ੍ਰੋਗਰਾਮ ਸੀ, ਘਰ ਗ੍ਰਿਸਤੀ ਛੋਟੀ ਅਜੇ, ਉਸ ਕਰਕੇ ਫਿਰ ਬਹੁਤੇ ਦਿਨ ਰਿਹਾ ਨਹੀਂ ਜਾਂਦਾ ਬਾਹਰ। ਮੈਰੀਲੈਂਡ ਦੇ ਇੱਕ ਗੁਰਦੁਆਰੇ ਵਿੱਚ ਸਾਧ ਸੰਗਤ ਜੀ 6-7 ਹਾਜ਼ਰੀ ਭਰੀ, ਅਤੇ ਅਗਲੇ ਕਿਸੇ ਗੁਰਦੁਆਰੇ ਵਿੱਚ 8-9 ਹਾਜ਼ਰੀ ਸੀ, ਅਤੇ 1.25 ਘੰਟੇ ਦਾ ਰਸਤਾ ਸੀ। ਅਸੀਂ 7-5 ਅਤੇ ਬਾਹਰ ਆਏ, 4 ਕਾਰਾਂ ਸਨ, 4, ਅਤੇ ਇੱਕ ਕਾਰ ਨਾ ਬੀਬੀ ਡਰਾਈਵ ਕਰ ਰਹੀ ਸੀ, ਬੀਬੀ ਉੱਥੇ ਬੀਬੀਆਂ ਵੀ ਡਰਾਈਵ ਕਰਦੀਆਂ। ਜਿਹੜੇ ਅਮਰੀਕਾ ਗਏ ਹੁਣ ਉਹਨਾਂ ਨੂੰ ਥੋੜ੍ਹਾ ਪਤਾ, ਉੱਥੇ ਸੜਕਾਂ ਇਹੋ ਜਿਹੀਆਂ ਨੇ ਵੀ ਉੱਥੋਂ ਦਾ ਕੋਈ ਰਹਿਣ ਵਾਲਾ ਵੀ ਹੋਵੇ ਉਹਨੂੰ ਵੀ ਰੂਟ ਲੈ ਕੇ ਤੁਰਨਾ ਪੈਂਦਾ, ਨਹੀਂ ਤਾਂ ਭੁੱਲ ਜਾਂਦਾ। ਇਤਨੀਆਂ ਸੜਕਾਂ ਦਾ ਜੰਜਾਲ ਹੈ। ਅੰਗਰੇਜ਼ੀ 'ਚ ਡਾਇਰੈਕਸ਼ਨ ਕਹਿੰਦੇ ਨੇ, ਡਾਇਰੈਕਸ਼ਨ ਲੈ ਕੇ ਤੁਰਨਾ ਪੈਂਦਾ। ਅਸੀਂ 2 ਕਾਰਾਂ ਦੇ ਉੱਤੇ ਨਾ ਡਾਇਰੈਕਸ਼ਨ ਚਿਪਕਾਈ ਸੀ ਸ਼ੀਸ਼ੇ ਦੇ ਉੱਤੇ, 2 ਕਾਰਾਂ 'ਤੇ ਜਿੱਥੇ ਜਾਣਾ ਸੀ। 1.25 ਘੰਟੇ ਦਾ ਰਸਤਾ ਸੀ, 10 ਮਿੰਟ ਸਪੇਅਰ ਲੈ ਕੇ ਚੱਲੇ ਵੀ 8 ਵਜੇ ਬਹਿਣਾ, 9 ਵਜੇ ਪਹੁੰਚੇ। 4 ਕਾਰਾਂ ਸਨ ਅਤੇ 1 ਕਾਰ ਬੀਬੀ ਡਰਾਈਵ ਕਰ ਰਹੀ ਸੀ, ਅਤੇ ਜਦੋਂ 6-7 ਕੀਰਤਨ ਕਰਕੇ ਨਿਕਲਣ ਲੱਗੇ ਨਾ ਜੀ, ਅਤੇ ਉਸ ਬੀਬੀ ਨੂੰ ਮੈਂ ਕਿਹਾ, ਮੈਂ ਕਿਹਾ ਭੈਣ ਜੀ ਤੁਸੀਂ ਇਸ ਕਾਰ ਦੇ ਮਗਰ ਕਾਰ ਰੱਖ ਲੈਣੀ, ਅਤੇ ਉਹਦੇ ਡਾਇਰੈਕਸ਼ਨ ਲੱਗੀ ਸੀ ਸ਼ੀਸ਼ੇ 'ਤੇ। ਦੂਜੀ ਕਾਰ ਨੂੰ ਮੈਂ ਦੂਜੀ ਦੇ ਮਗਰ ਕਹਿਤਾ ਵੀ ਉਹਦੇ ਡਾਇਰੈਕਸ਼ਨ ਲੱਗੀ ਤਾਂ ਉਹਦੇ ਮਗਰ ਰਹੀ, ਵੀ ਵਿਛੜ ਨਾ ਜਾਈਏ ਫਿਰ ਲੱਭਣ 'ਤੇ ਵੀ। ਹੁਣ ਸੰਗਤ ਧਿਆਨ ਦੇਣਾ, ਮਨ ਨੀਵਾਂ ਕੀ ਹੈ, ਨਿਮਰਤਾ ਕੀ ਹੈ। ਜਦੋਂ ਉਸ ਬੀਬੀ ਨੂੰ ਮੈਂ ਕਿਹਾ ਨਾ ਜੀ, ਮੈਂ ਕਿਹਾ ਭੈਣ ਜੀ ਇਸ ਕਾਰ ਦੇ ਮਗਰ ਤੁਸੀਂ ਕਾਰ ਰੱਖ ਲੈਣੀ, ਇੰਨੀ ਗੱਲ ਕਹੀ ਅਜੇ, ਆਹ ਜਿਹੜਾ ਹੱਥ ਸੀ ਨਾ ਉਹਦਾ, ਇਹ ਹੱਥ ਐਂ ਕਰਕੇ। ਕਹਿੰਦੀ ਮੈਨੂੰ ਕਹਿੰਦੇ ਪਏ ਹੋ, ਧਿਆਨ ਦੇਣਾ, ਮੈਨੂੰ ਕਹਿੰਦੇ ਪਏ ਹੋ ਮਗਰ ਰੱਖ ਲੈਣੀ। ਕਹਿੰਦੀ ਮੈਂ ਤੇ ਤੁਹਾਡੇ ਸਾਰਿਆਂ ਤੋਂ ਪਹਿਲੇ ਪਹੁੰਚ ਜਾਣਾ। ਜਦੋਂ ਉਹਨੇ ਇੰਨੀ ਗੱਲ ਕਹੀ ਨਾ ਜੀ, ਮੈਨੂੰ ਪੂਰਾ ਕਹਿਣ ਵਿੱਚ, ਐਕਟਿੰਗ ਵਿੱਚ, ਬੋਲਾਂ ਵਿੱਚ ਸਾਫ ਨਜ਼ਰ ਆਉਂਦਾ ਸੀ, ਮੈਂ ਵੀ ਮੈਨੂੰ ਕਹਿੰਦੇ ਪਏ ਹੋ ਇਹਦੇ ਮਗਰ ਰੱਖਾਂ, ਮੈਂ ਸਾਰਿਆਂ ਤੋਂ ਪਹਿਲੇ ਪਹੁੰਚ ਜਾਣਾ। ਜਦੋਂ ਉਹਨੇ ਇੰਨੀ ਗੱਲ ਕਹੀ ਤੇ ਮੈਂ ਮਨ 'ਚ ਸੋਚਿਆ, ਮੈਂ ਕਿਹਾ ਇਹ ਬੀਬੀ ਦੀ ਉਮਰ 32 ਸਾਲ ਦੀ ਏ, ਪਰ ਗੁਰੂ ਨਾਨਕ ਦੇ ਘਰ ਅਜੇ ਜਨਮ ਨਹੀਂ ਹੋਇਆ, ਜੱਜ ਕਿਹਾ ਕੋ ਸਤਨਾਮ, ਅਜੇ ਜਨਮ ਨਹੀਂ ਹੋਇਆ। ਕਿਉਂ? ਬੋਲਾਂ ਵਿੱਚ ਗਰੀਬੀ ਨਹੀਂ, ਜਿੱਥੇ ਗਰੀਬੀ ਨਹੀਂ ਉੱਥੇ ਪਰਚਾ ਪਏ, ਯਾਦ ਰੱਖ। ਇੱਥੇ ਦੁਕਾਨਦਾਰ ਬੈਠੇ ਹੋਵੋ, 2 ਭਰਾ ਬੈਠੇ ਹੋਵੋ, ਕੋਈ ਇੱਕ ਭਰਾ ਹੀ ਕੋਈ ਕੰਮ ਕਰਕੇ ਆਵੇ ਨਾ, ਆਉਂਦੇ ਹੀ ਕਵੇ ਮੈਂ ਕਰ ਆਇਆ ਕੰਮ, ਤੁਸੀਂ 5 ਮਿੰਟ ਬਾਅਦ ਵੇਖ ਲੈਣਾ, ਨਾ ਪਰਚਾ ਪਏਗਾ ਤਾਂ ਕਹਿ ਦੇਣਾ, ਇੰਨੇ ਕੁ ਲਫ਼ਜ਼ ਕਵੇ ਨਾ, ਗੁਰੂ ਦੀ ਕਿਰਪਾ ਨਾਲ ਕੰਮ ਹੋ ਗਿਆ ਜੀ, ਬਸ ਗੁਰੂ ਨੂੰ ਅੱਗੇ ਲਾ ਦੇਵੇ, ਆਖੋ ਸਤਨਾਮ, ਫਿਰ ਕੋਈ ਪਰਚਾ ਨਹੀਂ, ਹੁਣ ਤੂੰ ਗੁਰੂ ਨੂੰ ਅੱਗੇ ਲਾ ਦੇ। ਹੁਣ ਉਹ ਬੀਬੀ ਇੰਨਾ ਹੀ ਕਹਿ ਦਿੰਦੀ ਨਾ, ਅਗਰ ਜਨਮ ਹੋਇਆ ਹੁੰਦਾ ਨਾ ਗੁਰੂ ਨਾਨਕ ਦੇ ਘਰ, ਇੰਨਾ ਹੀ ਕਹਿ ਦਿੰਦੀ ਨਾ ਵੀ ਗੁਰੂ ਦੀ ਕਿਰਪਾ ਨਾਲ ਮੈਨੂੰ ਰਾਹ ਪਤਾ ਜੀ, ਵੈਸੇ ਮੈਂ ਮਗਰ ਰੱਖ ਲਾਂਗੀ ਜੀ, ਅੱਗੇ ਪਿੱਛੇ ਹੋ ਵੀ ਗਈ, ਗੁਰੂ ਦੀ ਕਿਰਪਾ ਨਾਲ ਰਾਹ ਪਤਾ ਤੇ ਸਮਝ ਲੈਣਾ, ਹਾਂ ਕਿਨਕਾ ਹੈਗਾ ਮਨ ਨੀਵੇਂ ਦਾ। ਤੇ ਕਹਿਣ ਵਿੱਚ ਰੂਪ ਇਹ ਸੀ ਵੀ ਮੈਨੂੰ ਕਹਿ ਰਹੇ ਹੋ, ਮੈਂ ਤੇ ਸਾਰਿਆਂ ਤੋਂ ਪਹਿਲੇ ਪਹੁੰਚ ਜਾਣਾ। ਹੁਣ ਧਿਆਨ ਦੇਣਾ, ਸੜਕ ਤੇ ਖਲੋ ਕੇ ਕੋਈ ਉਪਦੇਸ਼ ਦੇਣ ਦਾ ਟਾਈਮ ਨਹੀਂ ਹੁੰਦਾ, ਉਹ ਸਮਾਂ ਨਹੀਂ। ਮਨ 'ਚ ਆਖਿਆ ਮੈਂ ਕਿਹਾ ਵੀ ਅਜੇ ਕੱਚੀ ਨਹੀਂ ਚੜੀ, ਅਜੇ ਕੱਚੀ ਨਹੀਂ ਚੜੀ। ਖੈਰ ਚਲੋ, ਦੁਨੀਆ ਸੰਸਾਰ ਹੈ, ਚੱਲਦਾ ਰਹਿੰਦਾ। ਉਹ ਵੀ ਗੱਡੀਆਂ 'ਚ ਬੈਠੇ, ਅਸੀਂ ਵੀ ਬੈਠੇ ਜੀ, ਗੱਡੀਆਂ ਸਟਾਰਟ ਹੋਈਆਂ, ਤੁਰ ਪਏ, ਸੰਗਤ ਧਿਆਨ ਦੇਣਾ ਜੀ, 5 ਮਿੰਟ ਘੱਟ 8 'ਤੇ ਪਹੁੰਚ ਗਏ। ਉੱਥੇ ਟਾਈਮ ਬਹੁਤ ਪੂਰੇ ਸੂਰੇ ਹੁੰਦੇ ਨੇ, 8 ਵਜੇ ਕੀਰਤਨ ਆਰੰਭ ਹੋ ਗਿਆ, 9 ਵਜੇ ਭੋਗ, 9:05 'ਤੇ ਅਰਦਾਸ, 9:10 'ਤੇ ਹੁਕਮਨਾਮਾ, 9:15 ਗੁਰੂ ਸਾਹਿਬ ਦਾ ਸੁਖਾਸਨ ਕਰਕੇ ਬਿਰਾਜਮਾਨ, 9:20-9:25 ਅਸੀਂ ਲੰਗਰ 'ਚ ਆ ਗਏ, ਅਤੇ 9:30 ਦੇ ਉੱਤੇ 35 ਦੇ ਉੱਤੇ ਨਾ ਲੰਗਰ ਛੱਕ ਕੇ ਅਸੀਂ ਬਾਹਰ ਨਿਕਲਦੇ ਪਏ। ਸੰਗਤ ਬਹੁਤ ਸੀ, ਸਾਨੂੰ ਇਹ ਨਹੀਂ ਪਤਾ ਵੀ ਇਹਨਾਂ ਵੇਖਿਆ ਜਥਾ ਆ ਗਿਆ, ਕੀਰਤਨ ਆਰੰਭ ਹੋ ਗਿਆ, 9:35 ਲੰਗਰ ਛੱਕ ਕੇ ਬਾਹਰ ਨਿਕਲਦੇ ਪਏ, ਧਿਆਨ ਦੇਣਾ। ਅਤੇ ਜਦੋਂ ਬਾਹਰ ਨਿਕਲਦੇ ਪਏ ਨਾ, ਉਸ ਬੀਬੀ ਦੀ ਨਾ ਕਾਰ ਤੁਰੀ ਆਵੇ, ਅਸੀਂ ਬਾਹਰ ਨਿਕਲੇ 9:35 'ਤੇ, ਜਦੋਂ ਕਾਰ 'ਚੋਂ ਬਾਹਰ ਨਿਕਲੀ, ਸਿਰ ਤੋਂ ਚੁੰਨੀ ਲੱਥੀ, ਵਾਲ ਉੱਡੇ ਪਏ ਜਿਵੇਂ ਬੰਦਾ ਖਪਿਆ ਹੁੰਦਾ, ਅਤੇ ਮੈਂ ਫਤਿਹ ਬੁਲਾਈ, ਮੈਂ ਕਿਹਾ ਭੈਣ ਜੀ ਤੁਸੀਂ ਇੱਥੇ? ਕਹਿੰਦੀ ਭਾਈ ਸਾਹਿਬ ਮੈਂ ਹੁਣ ਪਹੁੰਚੀ ਹਾਂ ਜੀ, ਹੱਕ ਸਤਨਾਮ। ਕਹਿੰਦੀ ਮੈਂ ਹੁਣ ਧਿਆਨ ਦੇਣਾ, ਪਰਮੇਸ਼ਰ ਕਹਿੰਦਾ ਤੂੰ ਇੰਨੀ ਕੁ ਮੈਂ ਲਿਆ, ਇੰਨੀ ਕੁ ਮੈਂ ਸੀ ਨਾ, ਜਿੱਥੇ ਮੈਂ ਉੱਥੇ ਪਰਚਾ ਪਰਚਾ। ਔਰ ਮੈਂ ਇੰਨਾ ਹੈਰਾਨ ਹਾਂ ਗੁਰੂ ਪਿਆਰਿਓ, ਇੰਨਾ ਹੈਰਾਨ ਹਾਂ, 6ਵੇਂ ਪਾਤਸ਼ਾਹ ਨੇ ਵੇਖੋ ਭਾਈ ਗੁਰਦਾਸ ਜੀ ਦਾ ਵੀ ਲਿਹਾਜ ਨਹੀਂ ਕੀਤਾ, ਆਖੋ ਸਤਨਾਮ, ਪਤਾ ਨਹੀਂ ਚੱਕਰ ਕੀ। ਹੋਰ ਸਭ ਕੁਝ ਕੰਮ ਬਖਸ਼ਿਆ ਜਾਂਦਾ, ਪਰ ਜਿਹਦੇ ਅੰਦਰੋਂ ਮੈਂ ਨਹੀਂ ਗਈ, ਮਨ ਨਹੀਂ ਨੀਵਾਂ ਹੋਇਆ, ਉੱਥੇ ਪਰਚਾ। ਤੁਹਾਨੂੰ ਪਤਾ ਭਾਈ ਗੁਰਦਾਸ ਜੀ ਨੇ ਇੱਕ ਵਾਰ ਲਿਖੀ ਸੀ ਵਾਰ, ਉਹਦੀ ਖੀਰਲੀ ਪੰਕਤੀ ਸੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਗੁਰੂ ਨੂੰ ਧਿਆਨ ਲਵੇ ਤੇ ਸਿੱਖ ਡਟ ਜੇ। ਹੁਣ ਪੜ੍ਹੇ ਲਿਖੇ ਆਪੇ ਵੇਖੋ ਕੀ ਖੁਸ਼ਬੂ ਆ ਰਹੀ ਹੈ, ਬਾਣੀ 6ਵੇਂ ਪਾਤਸ਼ਾਹ ਨੂੰ ਵਿਖਾਉਂਦੇ ਸੀ ਲਹਾ ਕੇ। ਜਦੋਂ 6ਵੇਂ ਪਾਤਸ਼ਾਹ ਨੇ ਵਾਰ ਪੜ੍ਹੀ, ਖੀਰਲੀ ਲਾਈਨ ਹੀ ਪੜ੍ਹੀ ਵੀ ਗੁਰੂ ਨੂੰ ਧਿਆਨ ਲਵੇ ਤੇ ਸਿੱਖ ਡਟ ਜੇ, 6ਵੇਂ ਪਾਤਸ਼ਾਹ ਕਹਿੰਦੇ ਤੇ ਹਉਮੈ ਆਖੋ ਸਤਨਾਮ, ਗੁਰੂ ਨੂੰ ਧਿਆਨ ਲਵੇ ਤੇ ਸਿੱਖ ਡਟ ਜੇ। ਤੁਹਾਨੂੰ ਪਤਾ ਹੈ ਚੰਦ ਦਿਨਾਂ ਬਾਅਦ ਹੀ ਖੱਚਰਾਂ ਦਿੱਤੀਆਂ, ਉੱਤੇ ਤੋੜੇ ਰਖਾਏ, ਵਿੱਚ ਮੋਹਰਾਂ ਦਿੱਤੀਆਂ ਵੀ ਜਾਓ ਕਾਬਲ ਤੋਂ ਘੋੜੇ ਖਰੀਦ ਕੇ ਲਿਆਓ, 3-4 ਸਰੀਰ ਨਾਲ ਦਿੱਤੇ ਭਾਈ ਗੁਰਦਾਸ ਜੀ, ਘੋੜੇ ਖਰੀਦ ਕੇ ਲਿਆਓ। ਕਾਬਲ ਗਏ, ਮੰਡੀ ਲੱਗਦੀ ਸੀ, ਆ ਤੁਹਾਡੇ ਸੂਰਤ ਜਿਵੇਂ ਜਾਂ ਕਈ ਸ਼ਹਿਰਾਂ 'ਚ ਕਾਰਾਂ ਦੀ ਮੰਡੀ ਲੱਗਦੀ ਹੈ, ਬੋਲੀ ਹੁੰਦੀ ਹੈ, ਟਰੈਕਟਰਾਂ ਦੀ ਲੱਗਦੀ, ਬੋਲੀ ਹੁੰਦੀ, ਇਸ ਤਰ੍ਹਾਂ ਘੋੜਿਆਂ ਦੀ ਮੰਡੀ ਹੁੰਦੀ ਹੈ। ਬੋਲੀ ਦਿੱਤੀ, ਘੋੜੇ ਖਰੀਦ ਲਏ, ਅਤੇ ਜਿਹੜੇ ਥੋੜ੍ਹੇ ਵਪਾਰੀ ਟਾਈਪ ਬੈਠੇ ਹੁਣ ਉਹਨਾਂ ਨੂੰ ਪਤਾ ਵੀ ਸ਼ਾਮ ਨੂੰ ਪੇਮੈਂਟਾਂ ਹੁੰਦੀਆਂ, ਤੰਬੂ ਲਾਇਆ ਸੀ, ਹੁਣ 10 ਘੋੜੇ ਖਰੀਦੇ ਕਿ 15 ਖਰੀਦੇ, ਹੁਣ ਸ਼ਾਮ ਨੂੰ ਪੇਮੈਂਟ ਦੇਣੀ ਸੀ। ਭਾਈ ਗੁਰਦਾਸ ਜੀ ਜਦੋਂ ਤੰਬੂ ਅੰਦਰ ਵੜੇ, ਹੁਣ 1 ਤੋੜਾ ਖੋਲਦੇ ਨੇ ਠੀਕਰੀਆਂ, ਦੂਜਾ ਖੋਲਦੇ ਠੀਕਰੀਆਂ, ਕਹਿੰਦੇ ਗੁਰੂ ਸਾਹਿਬ ਨੇ ਕੀਤਾ ਕੀ ਹੈ, ਸਾਨੂੰ ਕਹਿੰਦੇ ਮੋਹਰਾਂ ਪਾਈਆਂ, ਇਹ ਠੀਕਰੀਆਂ ਨਿਕਲੀਆਂ ਦੀ ਆਖੋ ਸਤਨਾਮ, ਇਹ ਠੀਕਰੀਆਂ ਨਿਕਲੀਆਂ ਦੀ, ਕਹਿੰਦੇ ਕਰੀਏ ਕੀ। ਬਾਹਰ ਪਠਾਨ ਖੜੇ ਆ ਵੀ ਘੋੜਿਆਂ ਦੀ ਬੋਲੀ ਦੇ ਕੇ ਤੁਸੀਂ ਘੋੜੇ ਖਰੀਦੇ ਨੇ ਤੇ ਪੇਮੈਂਟ ਲੈਣ ਗਏ ਨੇ, ਤੇ ਕਹਿੰਦੇ ਜੇ ਅਸੀਂ ਜਾ ਕੇ ਕਿਹਾ ਵੀ ਪੈਸੇ ਨਹੀਂ ਗਏ ਤੇ ਠੀਕਰੀਆਂ ਨੇ, ਇਹਨਾਂ ਛੱਡਣਾ ਨਹੀਂ, ਕਿਉਂ ਬੋਲੀ ਖਤਮ ਹੋ ਗਈ, ਹੁਣ ਵੇਚਣ ਕਿੱਥੇ, ਬੋਲੀ ਖਤਮ ਹੋ ਗਈ, ਕਹਿੰਦੇ ਇਹਨਾਂ ਛੱਡਣਾ ਨਹੀਂ, ਇਹ ਠੀਕਰੀਆਂ ਨਿਕਲੀ ਜਾਂਦੀਆਂ, ਕਹਿੰਦੇ ਤੰਬੂ ਪਾੜਿਆ ਤੇ ਦੂਜੇ ਬੰਨਿਓ ਨਿਕਲ ਗਏ ਆਖੋ ਸਤਨਾਮ। ਤੁਹਾਨੂੰ ਪਤਾ ਕਾਂਸ਼ੀ ਚਲੇ ਗਏ, ਕਥਾ ਕਰਨ ਲੱਗ ਪਏ ਉੱਥੇ, ਹੁਣ ਦੂਜੇ ਸਿੱਖਾਂ ਨੇ 10 ਮਿੰਟ ਡੀਕਿਆ, 5 ਮਿੰਟ ਡੀਕਿਆ, 15 ਮਿੰਟ ਡੀਕਿਆ, ਵੀ ਭਾਈ ਗੁਰਦਾਸ ਜੀ ਅੰਦਰ ਗਏ, ਪੈਸੇ ਨਹੀਂ ਲੈ ਕੇ ਆਏ, ਅੰਦਰ ਗਏ ਤੇ ਤੰਬੂ ਪਾਟਾ ਹੋਇਆ, ਭਾਈ ਗੁਰਦਾਸ ਜੀ ਹੈਗੇ ਨਹੀਂ, ਤੇ ਤੋੜੇ ਖੁੱਲੇ ਪਏ, ਤੇ ਉਸੇ ਤਰ੍ਹਾਂ ਮੋਹਰਾਂ, ਗੁਰੂ ਨੇ ਕਲਾ ਵਰਤਾਈ ਸੀ ਆਖੋ ਸਤਨਾਮ।